ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ੁੱਕਰਵਾਰ 10 ਮਈ 28 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਹਰਿਆਣਾ ਵਿੱਚ ਦੁਸ਼ੰਤ ਚੌਟਾਲਾ ਦੀ JJP ਵਿੱਚ ਟੁੱਟਦੇ ਆਸਾਰ। 3 ਵਿਧਾਇਕ ਮਨੋਹਰ ਲਾਲ ਖੱਟਰ ਨੂੰ ਮਿਲੇ। ਦੁਸ਼ੰਤ ਦੀ BJP ਸਰਕਾਰ ਦੇ ਫਲੋਰ ਟੈਸਟ ਦੀ ਮੰਗ ਉੱਠੀ। ਏਅਰ ਇੰਡੀਆ ਐਕਸਪ੍ਰੈਸ ਦੇ ਕੈਬਨ ਕਰੂ ਨੇ ਹੜਤਾਲ ਵਾਪਸ ਲਈ। ਬਰਖਾਸਤ 25 ਕਰਮਚਾਰੀ ਬਹਾਲ ਹੋਣਗੇ। ED ਨੇ ਸੁਪਰੀਮ ਕੋਰਟ ਵਿੱਚ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਕੀਤਾ। ਦਿੱਲੀ ਸ਼ਰਾਬ ਨੀਤੀ ਘੁਟਾਲਾ, ਜ਼ਮਾਨਤ ਲਈ ਕੇ ਕਵਿਤਾ ਹਾਈਕੋਰਟ ਪਹੁੰਚੀ। ਸੁਣਵਾਈ ਅੱਜ। ਟ੍ਰਾਇਲ ਕੋਰਟ ED CBI ਕੇਸ ਵਿੱਚ ਰਾਹਤ ਦੇਣ ਦੀ ਅਪੀਲ ਰੱਦ ਕਰ ਚੁੱਕਾ ਹੈ। ਸਲਮਾਨ ਖਾਨ ਦੇ ਘਰ ਫਾਇਰਿੰਗ ਨਾਲ ਜੁੜਿਆ ਮਾਮਲਾ। ਅਨੁਜ ਥਾਪਨ ਦੇ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਹੋਏਗਾ। ਪਰਿਵਾਰ ਅਤੇ ਬਿਸ਼ਨੋਈ ਸਮਾਜ ਬੋਡੀ ਲੈ ਕੇ ਫਰੀਦਕੋਟ ਪਹੁੰਚੇ। ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਹੁਣ ਸੁਣਵਾਈ 13 ਮਈ ਨੂੰ। ਦਿੱਲੀ ਹਾਈਕੋਰਟ ਨੇ ED CBI ਨੂੰ ਜਵਾਬ ਦੇਣ ਲਈ 4 ਦਿਨ ਦਾ ਸਮਾਂ ਦਿੱਤਾ। ਫਾਰੂਕ ਅਬਦੁੱਲਾ ਨੇ ਆਖਿਆ, ਜੇਕਰ ਕੇਂਦਰ ਵਿੱਚ ਨਵੀਂ ਸਰਕਾਰ ਬਣੀ ਤਾਂ EVM ਨੂੰ ਨਦੀ ਵਿੱਚ ਸੁੱਟ ਦੇਵਾਂਗੇ। ਭਾਰਤੀਆਂ ਨਾਲ ਭਰੀ ਫਲਾਈਟ ਨੂੰ ਵਾਪਸ ਭੇਜਿਆ। ਵਿਦੇਸ਼ ਮੰਤਰਾਲੇ ਨੇ ਦੱਸੇ ਕਾਰਨ। ਹੁਣ ਖਬਰਾਂ ਦੀ ਵਿਸਥਾਰ। ਹਰਿਆਣਾ ਵਿੱਚ ਜਾਰੀ ਰਾਜਨੀਤਿਕ ਸੰਕਟ ਵਿਚਕਾਰ ਵੱਡੇ ਉਲਟਫੇਰ ਦੇ ਸੰਕੇਤ ਮਿਲੇ। ਸੈਨੀ ਸਰਕਾਰ ਦੇ ਨਾਲ 3 ਆਜ਼ਾਦ ਵਿਧਾਇਕਾਂ ਦੇ ਸਮਰਥਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਦੁਸ਼ੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ ਟੁੱਟਣ ਦੇ ਆਸਾਰ ਨੇ। 3 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਆ। ਉਹਨਾਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। JJP ਦੇ ਬਾਗੀ ਵਿਧਾਇਕ ਸਾਬਕਾ ਮੰਤਰੀ ਦਵਿੰਦਰ ਬਬਲੀ ਨੇ ਦੱਸਿਆ ਕਿ ਪਾਰਟੀ ਦੇ 10 ਵਿੱਚੋਂ 6 ਵਿਧਾਇਕ ਬਾਗੀ ਹੋ ਚੁੱਕੇ ਹੈ। ਬਬਲੀ ਨੇ ਕੱਲ੍ਹ ਅਤੇ 13 ਮਈ ਤੱਕ ਆਪਣੇ ਘਰ 'ਤੇ ਬਾਗੀ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ। ਉੱਧਰ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ੰਤ ਚੌਟਾਲਾ ਨੇ ਰਾਜਪਾਲ ਨੂੰ ਪੱਤਰ ਲਿਖਿਆ। ਚੌਟਾਲਾ ਨੇ ਆਖਿਆ ਕਿ ਜੇਕਰ ਬਹੁਮਤ ਨਹੀਂ ਤਾਂ ਤੁਰਤ ਰਾਸ਼ਟਰਪਤੀ ਰਾਜ ਲਾਇਆ ਜਾਵੇ। ਉਹਨਾਂ ਭਾਜਪਾ 'ਤੇ ਹਾਰਸ ਟ੍ਰੇਡਿੰਗ ਦੇ ਦੋਸ਼ ਲਾਉਂਦਿਆਂ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ। ਇੰਡੀਅਨ ਲੋਕ ਦਲ ਨੇ ਵੀ ਇਸ ਦੀ ਹਮਾਇਤ ਕੀਤੀ। ਭਾਰਤੀ ਜਨਤਾ ਪਾਰਟੀ ਜਜਪਾ ਦੀ ਗਠਜੰਡ ਸਰਕਾਰ ਵਿੱਚ ਦੁਸ਼ੰਤ 4.5 ਸਾਲ ਤੱਕ ਡਿਪਟੀ ਮੁੱਖ ਮੰਤਰੀ ਰਹੇ। ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਜਪਾਲ ਨੂੰ ਅੱਜ ਮਿਲਣ ਦਾ ਸਮਾਂ ਮੰਗਿਆ ਗਿਆ ਸੀ। ਦੁਸ਼ੰਤ ਚੌਟਾਲਾ ਨੇ ਆਖਿਆ ਕਿ 2 ਮਹੀਨੇ ਪਹਿਲਾਂ ਬਣੀ ਸਰਕਾਰ ਘੱਟ ਗਿਣਤੀ ਵਿੱਚ ਚਲੀ ਗਈ। ਉਹਨਾਂ ਨੂੰ ਸਪੋਰਟ ਕਰਨ ਵਾਲਾ 1 ਭਾਜਪਾ ਅਤੇ 1 ਆਜ਼ਾਦ ਵਿਧਾਇਕ ਨੇ ਅਸਤੀਫਾ ਦਿੱਤਾ ਅਤੇ 3 ਆਜ਼ਾਦ ਵਿਧਾਇਕਾਂ ਨੇ ਸਮਰਥਨ ਵਾਪਸ ਲੈ ਲਿਆ। ਹਰਿਆਣਾ ਦੀ 90-ਮੈਂਬਰੀ ਵਿਧਾਨ ਸਭਾ ਵਿੱਚ ਹੁਣ 88 ਵਿਧਾਇਕ ਨੇ। ਬਹੁਮਤ ਦਾ ਅੰਕੜਾ 45 ਹੈ। ਸਰਕਾਰ ਕੋਲ 43 ਵਿਧਾਇਕਾਂ ਦਾ ਸਮਰਥਨ ਹੈ। ਇਹਨਾਂ ਵਿੱਚ 40 BJP, 2 ਆਜ਼ਾਦ, 1 ਹਰਿਆਣਾ ਲੋਕ ਪਾਰਟੀ ਦੇ ਵਿਧਾਇਕ ਹੈ ਅਤੇ 2 ਹੋਰ ਵਿਧਾਇਕਾਂ ਦੀ ਜ਼ਰੂਰਤ ਹੈ। ਵਿਰੋਧੀ ਧਿਰ ਵਿੱਚ 45 ਵਿਧਾਇਕ ਹੈ। ਇਹਨਾਂ ਵਿੱਚ 30 ਕਾਂਗਰਸ, 10 JJP, 4 ਆਜ਼ਾਦ, 1 NLO ਵਿਧਾਇਕ ਨੇ। ਜੇਕਰ ਪੂਰਾ ਵਿਰੋਧੀ ਧਿਰ ਇੱਕਜੁੱਟ ਹੋਵੇ ਤਾਂ ਸਰਕਾਰ ਡਿੱਗ ਸਕਦੀ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਆਖਿਆ ਕਿ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ, ਸਰਕਾਰ ਆਪਣਾ ਕੰਮ ਬੇਰੋਕ ਟੋਕ ਪੂਰਾ ਕਰੇਗੀ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਚੋਣਾਂ ਦਾ ਮਾਹੌਲ ਹੈ, ਲੋਕ ਆਉਂਦੇ ਜਾਂਦੇ ਰਹਿਣਗੇ, ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਬਹੁਤ ਸਾਰੇ ਵਿਧਾਇਕ ਉਹਨਾਂ ਆਖਿਆ ਕਿ ਸਾਡੇ ਸੰਪਰਕ ਵਿੱਚ ਨੇ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਜਾਰੀ ਹੈ। 3 ਗੇੜਾਂ ਲਈ ਵੋਟਿੰਗ ਹੋ ਚੁੱਕੀ ਹੈ। ਇਸੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਕਿ 4 ਜੂਨ ਨੂੰ ਜਦੋਂ ਚੋਣ ਨਤੀਜੇ ਦਾ ਐਲਾਨ ਹੋਏਗਾ ਤਾਂ ਇੰਡੀਆ ਗਠਜੋੜ ਨੂੰ ਬਹੁਮਤ ਮਿਲੇਗਾ। ਇਸ ਤੋਂ ਬਾਅਦ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 30 ਲੱਖ ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਦਾ ਕੰਮ ਸ਼ੁਰੂ ਹੋਏਗਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੇ ਝੂਠੇ ਪ੍ਰਚਾਰ ਤੋਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਦਿੰਦਿਆਂ ਆਖਿਆ ਕਿ ਨਰਿੰਦਰ ਮੋਦੀ ਦੇ ਹੱਥ ਵਿੱਚੋਂ ਚੋਣਾਂ ਨਿਕਲ ਰਹੀਆਂ, ਉਹ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਦੇਸ਼ ਦੇ ਨੌਜਵਾਨ 4 ਜੂਨ ਨੂੰ INDIA ਦੀ ਸਰਕਾਰ ਬਣਾਉਣ ਜਾ ਰਹੇ ਹੈ ਅਤੇ ਸਾਡੀ ਗਰੰਟੀ ਹੈ ਕਿ 15 ਅਗਸਤ ਤੱਕ ਅਸੀਂ 30 ਲੱਖ ਖਾਲੀ ਸਰਕਾਰੀ ਅਹੁਦਿਆਂ 'ਤੇ ਭਰਤੀਆਂ ਦਾ ਕੰਮ ਸ਼ੁਰੂ ਕਰ ਦੇਵਾਂਗੇ। ਉਹਨਾਂ ਆਖਿਆ ਕਿ ਨਰਿੰਦਰ ਮੋਦੀ ਦੇ ਝੂਠੇ ਪ੍ਰਚਾਰ ਤੋਂ ਭਟਕਣਾ ਨਹੀਂ, ਆਪਣੇ ਮੁੱਦਿਆਂ 'ਤੇ ਡਟੇ ਰਹਿਣਾ। INDIA ਦੇ ਸੁਣੋ, ਨਫ਼ਰਤ ਨਹੀਂ ਨੌਕਰੀ ਚੁਣੋ। ਰਾਹੁਲ ਗਾਂਧੀ ਨੇ ਆਖਿਆ ਕਿ ਨਰਿੰਦਰ ਮੋਦੀ ਸਲਿੱਪ ਕਰ ਰਹੇ ਆ, ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਬਣਨਗੇ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਫੈਸਲਾ ਲੈ ਲਿਆ ਕਿ ਆਉਂਦੇ 4-5 ਦਿਨਾਂ ਵਿੱਚ ਉਹ ਨੌਜਵਾਨਾਂ ਦਾ ਧਿਆਨ ਭਟਕਾਉਣਾ ਹੈ ਅਤੇ ਅਜਿਹਾ ਲੱਗ ਰਿਹਾ ਕਿ ਪਿਛਲੇ 3 ਗੇੜਾਂ ਵਿੱਚ ਹੋਈਆਂ ਘੱਟ ਵੋਟਾਂ ਨੂੰ ਲੈ ਕੇ ਕਾਂਗਰਸ ਨੇਤਾ ਨੂੰ ਉਮੀਦ ਦਿਖਾਈ ਦੇ ਰਹੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਘੱਟ ਵੋਟਿੰਗ ਨਾਲ ਉਸ ਨੂੰ ਫਾਇਦਾ ਹੋਏਗਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ 3 ਭਾਰਤੀਆਂ ਨੇ ਹਾਲੇ ਤੱਕ ਸਫਾਰਤੀ ਰਸਾਈ ਨਹੀਂ ਮੰਗੀ। ਜੈਸਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਕੈਨੇਡਾ ਨੇ ਹਾਲੇ ਤੱਕ ਭਾਰਤ ਨੂੰ ਇਸ ਮਾਮਲੇ ਵਿੱਚ ਕੋਈ ਵਿਸ਼ੇਸ਼ ਸਬੂਤ ਜਾਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਜੈਸਵਾਲ ਨੇ ਆਖਿਆ ਕਿ ਕੈਨੇਡਾ ਨੇ ਨਾ ਉਹਨਾਂ ਨੂੰ ਸਿਰਫ ਗ੍ਰਿਫਤਾਰੀਆਂ ਬਾਰੇ ਸੂਚਿਤ ਕੀਤਾ ਪਰ ਇਸ ਵਿਸ਼ੇ 'ਤੇ ਕੋਈ ਰਸਮੀ ਕੂਟਨੀਤਿਕ ਚਿੱਠੀ ਪੱਤਰ ਨਹੀਂ ਭੇਜਿਆ। ਮੀਡੀਆ ਬਰੀਫਿੰਗ ਦੌਰਾਨ ਜੈਸਵਾਲ ਨੇ ਆਖਿਆ ਕਿ ਉਹਨਾਂ ਨੇ ਸਪੱਸ਼ਟ ਕੀਤਾ ਕਿ ਕੈਨੇਡੀਅਨ ਅਥਾਰਟੀ ਨੇ ਹਾਲੇ ਤੱਕ ਨਿੱਜਰ ਕਤਲ ਮਾਮਲੇ ਵਿੱਚ ਕੋਈ ਵਿਸ਼ੇਸ਼ ਜਾਂ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹਨਾਂ ਆਖਿਆ ਕਿ ਜ਼ਾਹਰਾ ਤੌਰ 'ਤੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹਿੰਸਾ ਦੀ ਵਕਾਲਤ ਹਮਾਇਤ ਕਰਨ ਵਾਲੀਆਂ ਵੱਖਵਾਦੀ ਅਤੇ ਕੱਟੜਪੰਥੀਆਂ ਨੂੰ ਕੈਨੇਡਾ ਵਿੱਚ ਸਿਆਸੀ ਸ਼ਰਨ ਦਿੱਤੀ ਜਾ ਰਹੀ ਹੈ ਅਤੇ ਸਾਡੇ ਡਿਪਲੋਮੈਟਾਂ ਨੂੰ ਧਮਕਾਇਆ ਜਾ ਰਿਹਾ ਅਤੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਅੜਿੱਕੇ ਡਾਏ ਜਾ ਰਹੇ ਨੇ। ਉਹਨਾਂ ਆਖਿਆ ਕਿ ਅਸੀਂ ਕੈਨੇਡੀਅਨ ਅਥਾਰਟੀ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਕੁਝ ਲੋਕ ਜੋ ਭਾਰਤ ਵਿੱਚ ਸੰਗਠਿਤ ਅਪਰਾਧ ਨਾਲ ਜੁੜੇ ਆ ਉਹਨਾਂ ਨੂੰ ਕੈਨੇਡਾ ਵਿੱਚ ਦਾਖਲਾ ਅਤੇ ਰਹਿਣ ਲਈ ਥਾਂ ਦਿੱਤੀ ਜਾ ਰਹੀ ਹੈ। ਭਾਰਤ ਰਾਸ਼ਟਰ ਸੰਮਤੀ ਨੇਤਾ ਕੇ ਕਵਿਤਾ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਈਡੀ ਅਤੇ CBI ਦੇ ਕੇਸ ਵਿੱਚ ਜ਼ਮਾਨਤ ਲਈ ਦਿੱਲੀ ਹਾਈਕੋਰਟ ਵਿੱਚ ਅਪੀਲ ਕੀਤੀ। ਮਾਮਲੇ ਦੀ ਸੁਣਵਾਈ ਅੱਜ ਜਸਟਿਸ ਵਰਨਕਾਂਤ ਸ਼ਰਮਾ ਦੀ ਬੈਂਚ ਕਰੇਗੀ। ਉਹਨਾਂ ਦੇ ਵਕੀਲ ਮੋਹਿਤ ਰਾਏ ਅਤੇ ਦੀਪਕ ਨਾਗਰ ਅਦਾਲਤ ਵਿੱਚ ਆਪਣਾ ਪੱਖ ਰੱਖਣਗੇ। ਹਾਲਾਂਕਿ 6 ਮਈ ਨੂੰ ਟ੍ਰਾਇਲ ਕੋਰਟ ਨੇ ਉਹਨਾਂ ਦੀਆਂ ਜ਼ਮਾਨਤ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਸਪੈਸ਼ਲ ਜੱਜ ਕਾਵੇਰੀ ਬਵੇਜਾ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਹਤ ਦੇਣ ਲਈ ਇਹ ਸਹੀ ਸਮਾਂ ਨਹੀਂ। ਪਟੀਸ਼ਨ ਵਿੱਚ ਕਵਿਤਾ ਨੇ ਆਖਿਆ ਕਿ ਉਹ 2 ਬੱਚਿਆਂ ਦੀ ਮਾਂ ਹੈ ਜਿਨ੍ਹਾਂ ਵਿੱਚ ਇੱਕ ਨਾਬਾਲਗ ਹੈ ਜੋ ਉਹਨਾਂ ਦੀ ਗ੍ਰਿਫਤਾਰੀ ਕਰਕੇ ਸਦਮੇ ਵਿੱਚ ਹੈ ਅਤੇ ਡਾਕਟਰਾਂ ਦੀ ਦੇਖ ਰੇਖ ਵਿੱਚ ਨੇ। ਕਵਿਤਾ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਦੀ ਬੇਟੀ ਹੈ। ਈਡੀ ਨੇ ਉਹਨਾਂ ਨੂੰ 15 ਮਾਰਚ ਨੂੰ ਹੈਦਰਾਬਾਦ ਦੇ ਬੰਜਾਰਾ ਹਿੱਲ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਅਤੇ 14 ਮਈ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਰੱਖਿਆ। ਕਵਿਤਾ ਨੇ ਆਪਣੀ ਜ਼ਮਾਨਤ ਪਟੀਸ਼ਨ ਵਿੱਚ ਆਖਿਆ ਕਿ ਈਡੀ ਦਾ ਪੂਰਾ ਕੇਸ ਪ੍ਰਵੈਂਸ਼ਨ ਆਫ ਮਨੀ ਲੈਂਡਰਿੰਗ ਐਕਟ ਦੀ ਧਾਰਾ 50 ਦੇ ਤਹਿਤ ਅਪਰੂਵਰ ਗਵਾਹਾਂ ਜਾਂ ਸਹਿ ਦੋਸ਼ੀਆਂ ਦੇ ਬਿਆਨ 'ਤੇ ਟਿਕਿਆ। ਏਜੰਸੀ ਦੇ ਕੋਲ ਇੱਕ ਵੀ ਦਸਤਾਵੇਜ਼ ਐਸਾ ਨਹੀਂ ਜੋ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਦਾ ਹੈ। ਐਸਾ ਇੱਕ ਵੀ ਸਬੂਤ ਨਹੀਂ ਜੋ ਇਹ ਸਾਬਤ ਕਰਦਾ ਹੋਵੇ ਕਿ ਉਹ ਅਪਰਾਧ ਵਿੱਚ ਸ਼ਾਮਲ ਹੈ। ਉਹਨਾਂ ਆਖਿਆ ਕਿ ਮੇਰੀ ਗ੍ਰਿਫਤਾਰੀ ਨਾਜਾਇਜ਼ ਹੈ ਕਿਉਂਕਿ PMLA ਦੀ ਧਾਰਾ 19 ਦੀ ਪਾਲਣਾ ਨਹੀਂ ਕੀਤੀ ਗਈ। ਕਵਿਤਾ ਨੇ ਇਹ ਵੀ ਆਖ ਦਿੱਤਾ ਕਿ ਨਾ ਤਾਂ ਨਕਦ ਲੈਣ ਦੇਣ ਦੇ ਦੋਸ਼ ਸਾਬਤ ਹੋਏ ਆ ਅਤੇ ਨਾ ਕੋਈ ਧਨ ਦਾ ਪਤਾ ਲੱਗਿਆ। ਗ੍ਰਿਫਤਾਰੀ ਦੇ ਆਦੇਸ਼ ਵਿੱਚ ਲਿਖੇ ਗਏ ਅਪਰਾਧ ਕੇਵਲ ਦਿਖਾਵਾ ਨੇ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਪਦਮ ਸ਼੍ਰੀ ਅਵਾਰਡ ਦਿੱਤੇ ਗਏ। ਇਹ ਪਦਮ ਸ਼੍ਰੀ ਅਵਾਰਡ ਵੰਡ ਦਾ ਦੂਜਾ ਹਿੱਸਾ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 2 ਪਦਮ ਭੂਸ਼ਣ, 9 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਪੁਰਸਕਾਰ ਜੇਤੂ ਦੇ ਪਰਿਵਾਰਕ ਸ਼ਾਮਲ ਰਹੇ। ਸਮਾਗਮ ਦੇ ਸਭ ਤੋਂ ਭਾਵਕ ਅਤੇ ਮਾਣ ਵਾਲਾ ਦੌਰ ਸੋਸ਼ਲ ਵਰਕਰ ਡਾਕਟਰ KS ਰਜਨ ਦੇ ਪਦਮ ਸ਼੍ਰੀ ਅਵਾਰਡ ਦਿੱਤੇ ਜਾਣ ਦਾ ਸੀ। ਡਾਕਟਰ ਰਜਨ ਨੇ ਪੋਲੀਓ ਕਰਕੇ ਆਪਣੇ ਹੱਥ ਪੈਰ ਗਵਾ ਦਿੱਤੇ ਸਨ। ਇਸ ਦੇ ਬਾਵਜੂਦ ਉਹ ਮੈਡੀਕਲ ਇੰਜੀਨੀਅਰ ਬਣੇ, ਪੈਰਾਲੰਪਿਕ ਵਿੱਚ ਗੋਲਡ ਜਿੱਤਿਆ ਅਤੇ ਨਾਲ ਹੀ ਕਈ ਦਿਵਿਆਂਗ ਨੂੰ ਰੁਜ਼ਗਾਰ ਦਿੱਤਾ। ਰਜਨ ਨੇ ਅਵਾਰਡ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਡਾਇਸ 'ਤੇ ਚੜ੍ਹਨ ਤੋਂ ਪਹਿਲਾਂ ਉਹਨਾਂ ਪ੍ਰਣਾਮ ਕੀਤਾ ਅਤੇ ਬਾਅਦ ਵਿੱਚ ਰਾਸ਼ਟਰਪਤੀ ਤੋਂ ਅਵਾਰਡ ਲਿਆ। ਸਮਾਗਮ ਦੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਘਰ ਵਿੱਚ ਡਿਨਰ ਹੋਸਟ ਕੀਤਾ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਕਰਮਚਾਰੀਆਂ ਨੇ ਕੱਲ੍ਹ ਸ਼ਾਮ 8 ਵਜੇ ਹੜਤਾਲ ਵਾਪਸ ਲੈ ਲਈ। ਚੀਫ ਲੀਬਰ ਕਮਿਸ਼ਨਰ ਨੇ ਆਖਿਆ ਕਿ ਏਅਰਲਾਈਨ ਬਰਖਾਸਤ 25 ਕਰਮਚਾਰੀਆਂ ਨੂੰ ਨੌਕਰੀ 'ਤੇ ਵਾਪਸ ਲਏਗੀ। ਏਅਰ ਇੰਡੀਆ ਐਕਸਪ੍ਰੈਸ ਦੇ 200 ਤੋਂ ਜ਼ਿਆਦਾ ਕਰੂ ਮੈਂਬਰ 7 ਮਈ ਨੂੰ ਅਚਾਨਕ ਛੁੱਟੀ 'ਤੇ ਚਲੇ ਗਏ ਅਤੇ ਬੁੱਧਵਾਰ ਤੋਂ ਕੰਮ 'ਤੇ ਨਹੀਂ ਆ ਰਹੇ। ਇਹਨਾਂ ਸਾਰੇ ਕਰਮਚਾਰੀਆਂ ਨੇ ਇਕੱਠਿਆਂ ਸਿਕ ਲੀਵ ਅਪਲਾਈ ਕੀਤਾ ਅਤੇ ਆਪਣੇ ਮੋਬਾਈਲ ਫੋਨ ਔਫ ਕਰ ਦਿੱਤੇ। ਇਸੇ ਵਜ੍ਹਾ ਨਾਲ ਮੰਗਲਵਾਰ ਰਾਤ ਨੂੰ 170 ਤੋਂ ਜ਼ਿਆਦਾ ਉਡਾਨਾਂ ਰੱਦ ਕੀਤੀਆਂ ਗਈਆਂ। ਏਅਰਲਾਈਨ ਨੇ 10 ਵਜੇ 25 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ। ਏਅਰਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਆਖਿਆ ਕਿ ਉਹ ਸ਼ਾਮ 4 ਵਜੇ ਤੱਕ ਨੌਕਰੀ 'ਤੇ ਨਾ ਆਏ ਤਾਂ ਉਹਨਾਂ ਨੂੰ ਕੱਢ ਦਿੱਤਾ ਜਾਏਗਾ। ਏਅਰਲਾਈਨ ਦੇ ਇਸ ਪੂਰੇ ਰੌਲੇ ਰੱਪੇ ਵਿੱਚ ਚੀਫ ਲੇਬਰ ਕਮਿਸ਼ਨਰ ਨੇ ਵਿਚੋਲਗੀ ਕੀਤੀ। ਏਅਰਲਾਈਨ ਅਤੇ ਏਅਰ ਇੰਡੀਆ ਐਕਸਪ੍ਰੈਸ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਦਿੱਲੀ ਦੇ ਦੁਆਰਕਾ ਸਥਿਤ ਚੀਫ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਮੁਲਾਕਾਤ ਹੋਈ। ਦੋਨਾਂ ਧਿਰਾਂ ਵਿਚਕਾਰ ਹੜਤਾਲ ਵਾਪਸ ਲੈਣ ਅਤੇ ਬਰਖਾਸਤ ਕਰਮਚਾਰੀਆਂ ਦੀ ਬਹਾਲੀ 'ਤੇ ਸਹਿਮਤੀ ਬਣੀ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਆਖਿਆ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਹਾਰ ਜਾਂਦੀ ਹੈ ਤਾਂ ਨਵੀਂ ਸਰਕਾਰ ਚੋਣਾਂ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦਾ ਇਸਤੇਮਾਲ ਬੰਦ ਕਰ ਦੇਵੇਗੀ। ਅਬਦੁੱਲਾ ਨੇ ਆਖਿਆ ਕਿ EVM ਦਾ ਇਸਤੇਮਾਲ ਦੁਨੀਆ ਵਿੱਚ ਕਿਤੇ ਨਹੀਂ ਕੀਤਾ ਜਾ ਰਿਹਾ, ਲੇਕਿਨ ਸਾਡੇ 'ਤੇ ਇਸ ਨੂੰ ਥੋਪਿਆ ਗਿਆ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਅੱਲਾ ਨੇ ਚਾਹਿਆ ਤਾਂ ਜੇਕਰ ਦਿੱਲੀ ਵਿੱਚ ਸਰਕਾਰ ਆਈ ਤਾਂ ਇਹਨਾਂ ਮਸ਼ੀਨਾਂ ਨੂੰ ਨਦੀ ਵਿੱਚ ਸੁੱਟ ਦਿੱਤਾ ਜਾਏਗਾ। ਅਬਦੁੱਲਾ ਨੇ ਆਖਿਆ ਕਿ ਇਹ ਮਸ਼ੀਨ ਚੋਰੀ ਦੀ ਮਸ਼ੀਨ ਹੈ। ਜਦੋਂ ਤੁਸੀਂ ਵੋਟ ਦਿੰਦੇ ਹੋ ਤਾਂ ਇਹ ਯਕੀਨੀ ਕਰ ਲਓ ਕਿ ਆਵਾਜ਼ ਆਈ ਹੈ ਜਾਂ ਨਹੀਂ, ਲਾਈਟ ਜਗਦੀ ਹੈ ਜਾਂ ਨਹੀਂ। ਜੇਕਰ ਤੁਹਾਨੂੰ ਲਾਈਟ ਜਗਦੀ ਹੋਈ ਨਾ ਦਿਖੀ ਤਾਂ ਮੌਜੂਦਾ ਅਧਿਕਾਰੀਆਂ ਤੋਂ ਪੁੱਛੋ, ਡਰੋ ਨਹੀਂ। ਇਹ ਦੇਖਣ ਲਈ VVPAT ਦੀ ਜਾਂਚ ਲਈ ਆਪਣੀ ਵੋਟ NC ਦੇ ਚੋਣ ਚਿੰਨ੍ਹ 'ਤੇ ਪਈ ਹੈ ਜਾਂ ਨਹੀਂ। NC ਪ੍ਰਧਾਨ ਸ਼੍ਰੀਨਗਰ ਲੋਕ ਸਭਾ ਇਲਾਕੇ ਦੇ ਆਪਣੇ ਪਾਰਟੀ ਦੇ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਹੇ ਸਨ। ਸ਼੍ਰੀਨਗਰ ਚੋਣ ਖੇਤਰ ਵਿੱਚ ਮੌਜੂਦ ਮੈਂਬਰ ਪਾਰਲੀਮੈਂਟ ਅਬਦੁੱਲਾ ਇਸ ਵਾਰ ਸਿਹਤ ਕਾਰਨਾਂ ਕਰਕੇ ਚੋਣ ਨਹੀਂ ਲੜ ਰਹੇ। ਭਾਜਪਾ 'ਤੇ ਆਪਣੇ ਹਮਲੇ ਜਾਰੀ ਰੱਖਦਿਆਂ NC ਨੇਤਾ ਨੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਾਰਟੀ 'ਤੇ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਮੋਦੀ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੇ ਉਹਨਾਂ ਨੂੰ 2016 ਤੱਕ ਸਿਖਰ 'ਤੇ ਪਹੁੰਚਾਇਆ ਸੀ। ਉਹਨਾਂ ਆਖਿਆ ਕਿ ਹੁਣ ਉਹ ਮਹਿੰਗਾਈ ਆਦਿ ਦੇ ਬਾਰੇ ਵਿੱਚ ਗੱਲ ਨਹੀਂ ਕਰਦੇ। ਜਮਾਇਕਾ ਤੋਂ ਮਿਲੀ ਖਬਰ ਅਨੁਸਾਰ ਫਲਾਈਟ ਵਿੱਚ 236 ਵਿਦੇਸ਼ੀ ਲੋਕ ਸਵਾਰ ਸਨ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਦਾਖਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਕਈ ਭਾਰਤੀ ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਪਹੁੰਚੇ ਇੱਕ ਚਾਰਟਰਡ ਜਹਾਜ਼ ਨੂੰ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਤੋਂ ਵਾਪਸ ਭੇਜ ਦਿੱਤਾ। ਹੁਣ ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਆਖਿਆ ਕਿ ਅਜਿਹਾ ਇਸ ਲਈ ਕਿਉਂਕਿ ਸਥਾਨਕ ਅਧਿਕਾਰੀ ਯਾਤਰੀਆਂ ਦੇ ਦਸਤਾਵੇਜ਼ਾਂ ਤੋਂ ਸੰਤੁਸ਼ਟ ਨਹੀਂ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਡਾਨ 'ਤੇ ਯਾਤਰੀਆਂ ਨੂੰ ਦੁਬਈ ਵਾਪਸ ਭੇਜਣ ਦਾ ਹੁਕਮ ਦਿੱਤਾ ਅਤੇ ਉਹ 7 ਮਈ ਨੂੰ ਕਿੰਗਸਟਨ ਤੋਂ ਰਵਾਨਾ ਹੋਏ। ਜੈਸਵਾਲ ਨੇ ਆਪਣੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਕਿ ਅਸੀਂ ਸਮਝਦੇ ਹਾਂ ਕਿ ਜਰਮਨ ਵਿੱਚ ਰਜਿਸਟਰ ਇੱਕ ਚਾਰਟਰਡ ਫਲਾਈਟ ਭਾਰਤੀਆਂ ਦੇ ਨਾਲ 2 ਮਈ ਨੂੰ ਸੈਰ ਸਪਾਟੇ ਉਦੇਸ਼ ਲਈ ਮੁੰਬਈ ਤੋਂ ਕਿੰਗਸਟਨ ਪਹੁੰਚੀ। ਉਹ ਹੋਟਲ ਬੁਕਿੰਗ ਪਹਿਲਾਂ ਹੀ ਕਰਾ ਚੁੱਕੇ ਸਨ। ਸਥਾਨਕ ਅਧਿਕਾਰੀ ਸੈਰ ਸਪਾਟੇ ਦੇ ਰੂਪ ਵਿੱਚ ਉਹਨਾਂ ਤੋਂ ਸੰਤੁਸ਼ਟ ਨਹੀਂ ਸਨ। ਫਲਾਈਟ ਅਤੇ ਯਾਤਰੀਆਂ ਨੂੰ ਮੂਲ ਸਥਾਨ ਦੁਬਈ ਵਾਪਸ ਭੇਜਣ ਦਾ ਹੁਕਮ ਦਿੱਤਾ ਗਿਆ। ਯਾਤਰੀ 7 ਮਈ ਨੂੰ ਕਿੰਗਸਟਨ ਤੋਂ ਰਵਾਨਾ ਹੋਏ। ਜਮਾਇਕਾ ਦੀ ਖਬਰ ਮੁਤਾਬਕ ਫਲਾਈਟ ਵਿੱਚ 253 ਵਿਦੇਸ਼ੀ ਲੋਕ ਸਵਾਰ ਸਨ ਅਤੇ ਸੁਰੱਖਿਆ ਦੀ ਚਿੰਤਾਵਾਂ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਦੇ ਦਾਖਲਾ ਤੋਂ ਮਨ੍ਹਾ ਕਰ ਦਿੱਤਾ। ਰਾਸ਼ਟਰੀ ਸੁਰੱਖਿਆ ਮੰਤਰਾਲੇ ਨੇ ਲੋਕਲ ਅਧਿਕਾਰੀ ਸੁਰੱਖਿਆ ਖਤਰੇ ਅਤੇ ਕਾਨੂੰਨ ਅਤੇ ਬੇਨਿਯਮੀਆਂ ਦੇ ਸੰਬੰਧਿਤ ਉਲੰਘਣਾ ਲਈ ਨਿਯਮਤ ਰੂਪ ਵਿੱਚ ਯਾਤਰੀ ਉਡਾਨ ਦੀ ਜਾਂਚ ਕਰਦੇ ਨੇ। ਬ੍ਰਿਟੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟੈਮਬੇਰੀ 2 ਦਿਨਾਂ ਦੀ ਯਾਤਰਾ 'ਤੇ ਭਾਰਤ ਪਹੁੰਚੇ। ਬ੍ਰਿਟਿਸ਼ ਐਨਐਸਏ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡਬੋਲ ਨਾਲ ਮੁਲਾਕਾਤ ਕੀਤੀ। ਉਹਨਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਮੁਲਾਕਾਤ ਦੌਰਾਨ ਚਰਚਾ ਦਾ ਕੇਂਦਰ ਬਿੰਦੂ ਟੈਕਨੋਲੋਜੀ ਅਤੇ ਸੁਰੱਖਿਆ ਪਹਿਲ ਦੇ ਇਰਦ ਗਿਰਦ ਰਿਹਾ। ਭਾਰਤ ਅਤੇ ਯੂਕੇ ਦੋਨੇ ਆਪਸੀ ਸੰਬੰਧਾਂ ਵਿੱਚ ਮਹੱਤਵਪੂਰਨ ਅਤੇ ਉਭਰਦੀ ਤਕਨੀਕ ਵਿੱਚ ਸਹਿਯੋਗ ਵਧਾਉਣਾ ਚਾਹੁੰਦੇ ਨੇ। ਇਸੇ ਦੌਰਾਨ ਅਜੀਤ ਡੋਬਲ ਨੇ ਆਪਣੇ ਬ੍ਰਿਟਿਸ਼ ਹਮ ਰੁਤਬਾ ਦੇ ਸਾਹਮਣੇ ਬ੍ਰਿਟੇਨ ਵਿੱਚ ਵੱਖਵਾਦੀਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਦੋਨਾਂ ਸੁਰੱਖਿਆ ਸਲਾਹਕਾਰਾਂ ਨੇ ਆਪਸੀ ਹਿੱਤਾਂ ਅਤੇ ਦੋਪੱਖੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਨਾਲ ਹੀ ਖੇਤਰੀ ਅਤੇ ਵਿਸ਼ਵ ਪੱਧਰ ਦੇ ਮਾਮਲਿਆਂ 'ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਪੰਜਾਬ ਵਿੱਚ ਗੈਂਗਸਟਰਾਂ ਲਈ ਹੁਣ ਕੋਈ ਜਗ੍ਹਾ ਨਹੀਂ। ਜੇਕਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਖਿਆ ਕਿ ਯਾਦ ਰੱਖਣਾ ਚਾਹੀਦਾ ਕਿ ਗੈਂਗਸਟਰਾਂ ਨੂੰ ਹੁਣ ਤੱਕ ਰਾਜਨੀਤਿਕ ਸਰਪ੍ਰਸਤੀ ਨਹੀਂ ਮਿਲਦੀ। ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਇੱਕ ਪੋਸਟ ਦੌਰਾਨ ਕਹੀ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੋਹਾਲੀ ਵਿੱਚ ਮੁਕਾਬਲੇ ਤੋਂ ਬਾਅਦ 2 ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਣਕਾਰੀ ਸਾਂਝੀ ਕੀਤੀ। ਵੀਰਵਾਰ ਨੂੰ ਨਿਊ ਮੁੱਲਾਂਪੁਰ ਵਿੱਚ ਗੈਂਗਸਟਰ ਅਤੇ ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ ਵਿੱਚ 2 ਗੈਂਗਸਟਰ ਵਿਕਰਮ ਰਾਣਾ ਉਰਫ ਹੈਪੀ ਅਤੇ ਕਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਦੋਨਾਂ 'ਤੇ ਕਈ ਅਪਰਾਧਿਕ ਮਾਮਲੇ ਦਰਜ ਹੈ। ਇਹ ਹੀ ਨਹੀਂ, 2 ਦਿਨ ਪਹਿਲਾਂ ਮੋਹਾਲੀ ਤੋਂ ਬੌਂਸਰ ਮਨੀਸ਼ ਕੁਮਾਰ ਦੇ ਕਤਲ ਦੇ ਮਾਮਲੇ ਵਿੱਚ ਦੋਨਾਂ ਦੋਸ਼ੀਆਂ ਦਾ ਹੱਥ ਮੰਨਿਆ ਜਾ ਰਿਹਾ। ਸੂਬੇ ਵਿੱਚ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਥਾਪਨਾ ਕੀਤੀ ਹੈ, ਜਿਸ ਦੀ ਅਗਵਾਈ ADGP ਰੈਂਕ ਦੇ ਇੱਕ ਪੁਲਿਸ ਅਧਿਕਾਰੀ ਕਰਦੇ ਨੇ। CBI ਨੇ ਪੰਜਾਬ ਵਿੱਚ 1984 ਤੋਂ 1995 ਦੌਰਾਨ ਹੋਈਆਂ ਕਰੀਬ 6,773 ਮੌਤਾਂ ਦੇ ਤਕਨੀਕੀ ਆਧਾਰ 'ਤੇ ਜਾਂਚ ਕਰਨ ਤੋਂ ਨਾਂਹ ਕਰ ਦਿੱਤੀ। ਸੂਬੇ ਵਿੱਚ ਦਹਿਸ਼ਤਗਰਦੀ ਦੌਰਾਨ ਮੁਕਾਬਲੇ ਹਿਰਾਸਤ ਵਿੱਚ ਮੌਤਾਂ ਅਤੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀ CBI ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਏਜੰਸੀ ਨੇ ਹਾਈਕੋਰਟ ਨੂੰ ਇਹ ਗੱਲ ਕਹੀ ਹੈ। CBI ਦੇ ਅਨੁਸਾਰ ਮ੍ਰਿਤਕ ਦਾ ਕੋਈ ਜੈਵਿਕ ਨਮੂਨਾ ਹੁਣ ਉਪਲਬਧ ਨਹੀਂ, ਜਿਸ ਦੀ ਵਰਤੋਂ DNA ਮਿਲਾਨ ਵਰਗੇ ਕਿਸੇ ਵੀ ਵਿਗਿਆਨਿਕ ਜਾਂਚ ਲਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਮਾਮਲਿਆਂ ਵਿੱਚ ਮੂਲ ਪੁਲਿਸ ਫਾਈਲਾਂ, ਮੈਡੀਕਲ ਅਤੇ ਸ਼ਮਸ਼ਾਨ ਘਾਟ ਦਾ ਰਿਕਾਰਡ ਆਦਿ ਵੀ ਉਪਲਬਧ ਨਹੀਂ, ਜੋ ਕਾਨੂੰਨ ਦੀ ਅਦਾਲਤ ਦੇ ਸਬੂਤਾਂ ਦੀ ਪੁਸ਼ਟੀ ਲਈ ਜ਼ਰੂਰੀ ਹੋਵੇ। ਇਹ ਵੀ ਆਖਿਆ ਗਿਆ ਕਿ ਪਟੀਸ਼ਨ ਵਿੱਚ ਪੇਸ਼ ਕੀਤੇ ਗਏ ਤੱਥ ਕੁਝ ਮਾਨਤਾਵਾਂ ਦੇ ਆਧਾਰ 'ਤੇ ਹੈ, ਜਿਨ੍ਹਾਂ ਵਿੱਚ ਭਾਰਤੀ ਸਬੂਤ ਨਿਯਮ ਦੇ ਅਨੁਸਾਰ ਕਾਨੂੰਨ ਦੀ ਅਦਾਲਤ ਵਿੱਚ ਸਾਬਤ ਨਹੀਂ ਕੀਤਾ ਜਾ ਸਕਦਾ। ਏਜੰਸੀ ਨੇ ਹਾਲਾਂਕਿ ਇਹ ਵੀ ਆਖਿਆ ਕਿ ਜੇਕਰ ਹਾਈਕੋਰਟ ਇਹਨਾਂ ਦੀ ਜਾਂਚ ਨੂੰ CBI ਨੂੰ ਸੌਂਪਣਾ ਉਚਿਤ ਸਮਝੇ ਤਾਂ ਮੁੱਖ ਸਕੱਤਰ ਅਤੇ DGP ਦੇ ਰਾਹੀਂ ਸੂਬਾ ਸਰਕਾਰ ਨੂੰ CBI ਨੂੰ ਜ਼ਰੂਰੀ ਜਨਸ਼ਕਤੀ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। CBI ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ 'ਤੇ 11 ਦਸੰਬਰ 1996 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਸੰਬੰਧ ਵਿੱਚ ਸ਼ੁਰੂ ਵਿੱਚ CBI ਨੇ ਚੰਡੀਗੜ੍ਹ ਵਿੱਚ 32 ਮਾਮਲੇ ਦਰਜ ਕੀਤੇ ਸਨ। ਜਨਤਾ ਤੋਂ ਸ਼ਿਕਾਇਤ ਸਹਿ ਹਲਫਨਾਮਾ ਮੰਗਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ। ਜਵਾਬ ਵਿੱਚ CBI ਨੂੰ ਕੁੱਲ 199 ਹਲਫਨਾਮੇ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੀ ਜਾਂਚ ਕੀਤੀ ਗਈ। ਮਾਮਲੇ ਵਿੱਚ CBI ਨੇ 62 ਮਾਮਲੇ ਦਰਜ ਕੀਤੇ। ਇਹਨਾਂ ਵਿੱਚ 46 ਮਾਮਲੇ ਅੰਮ੍ਰਿਤਸਰ, ਤਰਨ ਤਾਰਨ ਅਤੇ ਮਜੀਠਾ ਜ਼ਿਲ੍ਹੇ ਨਾਲ ਸੰਬੰਧਿਤ, ਬਾਕੀ 16 ਬਾਕੀ ਜ਼ਿਲ੍ਹਿਆਂ ਨਾਲ। ਜਾਂਚ ਪੂਰੀ ਹੋਣ ਤੋਂ ਬਾਅਦ 46 ਮਾਮਲੇ ਦੇ ਦੋਸ਼ ਪੱਤਰ ਦਾਖਲ ਕੀਤੇ ਅਤੇ 16 ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਲਗਾਈ ਗਈ। ਚਾਰਜਸ਼ੀਟ ਕੀਤੇ ਗਏ 46 ਮਾਮਲਿਆਂ ਵਿੱਚੋਂ 24 ਮਾਮਲਿਆਂ ਵਿੱਚ ਦੋਸ਼ ਸਿੱਧ ਹੋਏ ਅਤੇ 6 ਮਾਮਲਿਆਂ ਵਿੱਚ ਬਰੀ ਹੋਏ। 16 ਮਾਮਲੇ ਹਾਲੇ ਵੀ ਟ੍ਰਾਇਲ ਅਦਾਲਤ ਵਿੱਚ ਬਕਾਇਆ ਨੇ। NSA ਐਕਟ ਵਿੱਚ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਦਿਆਂ ਚੋਣ ਨਾਮੀਨੇਸ਼ਨ ਲਈ 7 ਦਿਨਾਂ ਲਈ ਰਿਹਾਅ ਕਰਨ ਦਾ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ। ਹਾਈਕੋਰਟ ਉਹਨਾਂ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਅੰਮ੍ਰਿਤਪਾਲ ਨੇ ਹਾਈਕੋਰਟ ਨੂੰ ਦੱਸਿਆ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨਾ ਚਾਹੁੰਦਾ, ਇਸ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੁੰਦਾ। ਅਜਿਹੇ ਵਿੱਚ ਉਸ ਨੂੰ 7 ਦਿਨਾਂ ਲਈ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ। ਜੇਕਰ ਇਹ ਸੰਭਵ ਨਾ ਹੋਇਆ ਤਾਂ ਇਸ ਦੇ ਬਦਲੇ ਵਿੱਚ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਜਾਵੇ ਕਿ ਜੇਲ੍ਹ ਤੋਂ ਨਾਮੀਨੇਸ਼ਨ ਭਰਨ ਦਾ ਇੰਤਜ਼ਾਮ ਕੀਤਾ ਜਾਵੇ। ਉਹਨਾਂ ਅਪੀਲ ਕੀਤੀ ਕਿ ਡਿਬਰੂਗੜ੍ਹ ਦੇ HDFC ਬੈਂਕ ਦੇ ਜ਼ਰੀਏ ਤਰਨ ਤਾਰਨ ਦੇ HDFC ਬੈਂਕ ਵਿੱਚ ਖਾਤਾ ਖੁਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਨਾਮਜ਼ਦਗੀ ਭਰਨ ਦੇ ਲਈ ਇੱਕ ਪ੍ਰੋਸੀਜਰ ਇਹ ਹੁੰਦਾ ਕਿ ਇੱਕ ਬੈਂਕ ਖਾਤਾ ਜ਼ਰੂਰੀ ਹੈ ਅਤੇ ਇੱਕ ਪ੍ਰਪੋਜ਼ਰ ਦੇ ਮਿਲਣ ਦੀ ਵੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।